ਮੇਰੋ ਬਾਪ ਮਾਧੋ ਤੂੰ ਧਨ ਕੇਸ਼ੋ ਸਾਂਵਲਿਓ ਬੀਠ ਲਾਏ ਰਹਾਓ।
ਮੇਰੋ ਬਾਪ
ਮਾਧੋ
ਮਾਧੋ
ਤੂੰ ਧਨ
ਤੂੰ ਧਨ
ਕੇਸੋ ਸਾਂਵਲਿਓ ਬੀਠ ਲਾਏ
ਕੇਸੋ ਹੈ ਬੀਠ ਲੈ ਬੀਠ ਲੈ ਔਰ ਮੇਰਾ ਬਾਪ ਹੈ। ਇਹ ਤਾਂ ਕਿਹਾ ਹੋਇਆ ਆਪਣੇ ਮੂਲ ਨੂੰ, ਮੈਂ ਬੀਠਲ ਵੀ ਮੂਲ ਨੂੰ ਕਿਹਾ ਜਿਵੇਂ ਬ੍ਰਹਮ ਮੂਲ ਨੂੰ, ਬ੍ਰਹਮ ਹੈ ਇਹ ਬ੍ਰਹਮ ਦੇ ਨਾਂ ਨੇ, ਬੀਠਲ ਬ੍ਰਹਮ ਦਾ ਹੀ ਨਾਂ ਹੈ, ਕੇਸੋ ਗੋਪਾਲ ਵੀ ਇਹਦਾ ਹੀ ਨਾਂ ਹੈ, ਬ੍ਰਹਮ ਦਾ ਨਾਂ ਹੈ, ਅੱਡ ਅੱਡ ਨਾਂ ਨੇ ਆਪਣੇ ਮੂਲ ਦੇ, ਇਹ ਤਾਂ ਤਿੰਨੇ ਨਾਂ ਉਹਦੇ ਗਿਣ ਲਏ। ਹਾਂਜੀ
ਰਹਾਓ ਕਰ ਧਰੇ ਚੱਕਰ ਵੈਕੁੰਠ ਤੇ ਆਏ
ਸਾਂਭਲੀਓ ਹੈ ਬਾਪ। ਪਰ ਗੱਲ ਇਹ ਹੈ ਕਿ ਬਾਪ ਦੇ ਵਿੱਚ ਜੇ ਮੇਰੋ ਹੈ ਨਾ ਬਾਪ, ਅਸਲ 'ਚ ਸਭ ਦਾ ਬਾਪ ਨਹੀਂ, ਮੇਰੋ ਬਾਪ ਹੈ। ਜਿੰਨਾ ਚਿਰ ਮੇਰੋ ਬਾਪ ਹੈ ਉਨਾ ਚਿਰ ਉਹ ਸਾਂਭਲਾ। ਮੈਂ ਯਾਰ ਮੇਰਾ ਜਿੱਥੇ ਹੈ ਉੱਥੇ ਜੋ ਭਰਮ ਹੈ। ਕਰ ਤਰੇ ਚੱਕਰ ਵੈਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਣ ਉਧਾਰੀਏ। ਸ਼ਬਦ ਗੁਰੂ ਦੇ ਆਉਣ ਨਾਲ, ਤੁਰਕੀ ਬਾਣੀ ਆਉਣ ਨਾਲ, ਸ਼ਬਦ ਗੁਰੂ ਦੇ ਪ੍ਰਗਟ ਹੋਣ ਨਾਲ ਗਜ ਹਸਤੀ ਕੇ ਪ੍ਰਾਣ, ਨਾਲੇ ਤਾਂ ਜਿਹੜਾ ਗਜ ਹੈ ਮਨ ਹੈ, ਮਨ ਮੇਰੋ ਗਜ, ਹਸਤੀ ਹੈ ਮੂਲ, ਮਨ ਦੇ ਅਰ ਚਿੱਤ ਦੇ, ਮੇਰੇ ਬਾਪ ਦੇ ਅਰ ਮੇਰੇ, ਦੋਨਾਂ ਦੇ ਪ੍ਰਾਣ ਬਚ ਗਏ, ਦੋ ਹੀ ਮੁਕਤ ਹੋ ਗਏ, ਦੋਹਾਂ ਦਾ ਜੰਮਣ ਮਰਨ ਕੱਟਿਆ ਗਿਆ, ਦੋਹਾਂ ਦੇ ਪ੍ਰਾਣ ਬਚ ਗਏ। ਪ੍ਰਾਣਪਤੀ ਆਇਆ ਨਾ ਹੁਣ, ਪ੍ਰਾਣਪਤੀ ਆਇਆ, ਪ੍ਰਾਣ ਮਤਲਬ ਹੈ ਜਿਹੜਾ ਹੁਕਮ ਹੈ, ਜਿਹੜਾ ਜੰਮਣ ਹੈ, ਇਹ ਜ਼ਿੰਦਗੀ ਹੈ, ਹੁਕਮ ਨਾਲ ਚੱਲਦੀ ਹੈ ਨਾ, ਜੰਮਣ ਮਰਨਾ ਹੁਕਮ ਹੈ। ਜੀਵਨ ਦਾਨ ਮਿਲ ਗਿਆ ਦੋਹਾਂ ਨੂੰ, ਜੀਵਨ ਸਤ ਜੀਵਨ ਹੋ ਗਿਆ ਦੋਹਾਂ ਦਾ, ਇੱਕ ਦਾ ਹੀ ਚਲੋ ਹੋਣਾ, ਵੈਸੇ ਦੋ ਤਾਂ ਕਹਿਣ ਸੁਣਨ ਕੋ, ਦੂਜਾ ਤਾਂ ਕਹਿਣ ਸੁਣਨ ਨੂੰ ਹੀ ਹੈ। ਜੀਵਨ ਦਾ ਸਾਨੂੰ ਜੀਵਨ ਦਾਨ ਮਿਲ ਗਿਆ, ਹਮੇਸ਼ਾ ਸੱਚ ਜੀਵਨ ਮਿਲ ਗਿਆ, ਪ੍ਰਾਣ ਉਭਾਰੀ ਗਏ। ਗਾਹਾਂ ਨੂੰ ਪ੍ਰਾਣ ਮਤਲਬ ਹੈ ਹੁਣ ਮੌਤ ਹੋਣੀ ਹੋਈ ਨਹੀਂ, ਸਰੀਰ ਤਾਂ ਛੱਡਣਾ ਪੈਣਾ, ਸਰੀਰ ਛੱਡਣਾ ਪੈਣਾ, ਸਰੀਰ ਛੱਡਣ ਨੂੰ ਮੌਤ ਨਹੀਂ ਕਹਿੰਦੇ, ਅਸਲ ਦੇ ਵਿੱਚ ਸਰੀਰ ਛੱਡਣ ਜਿਹੜੀ ਮੌਤ ਮੰਨ ਲਈ ਇਹ ਗਲਤੀ ਹੈ। ਗੁਰਬਾਣੀ ਨੇ ਕਿਹਾ ਨਾ ਹੀ ਕਿਹਾ ਜਨਮੈ ਨਾ ਕੁਛ ਮਰੈ, ਇਹ ਆਪਣੇ ਚਲਿਤ ਆਪ ਹੀ ਕਰੈ। ਇਹ ਤਾਂ ਇਹਨੇ ਚਲਿਤ ਕੀਤਾ ਸੀ, ਸਰੀਰ 'ਚ ਆਇਆ ਸੀ ਆਹ ਪ੍ਰਾਣ ਬਚਾਉਣ ਖਾਤਰ, ਪ੍ਰਾਣ ਬਚ ਕੇ ਸਰੀਰ ਛੱਡਤਾ, ਕਿਸ਼ਤੀ 'ਚ ਬੈਠਿਆ ਸੀ ਦਰਿਆ ਪਾਰ ਕਰਨ ਵਾਸਤੇ, ਦਰਿਆ ਪਾਰ ਹੋ ਗਿਆ, ਕਿਸ਼ਤੀ ਛੱਡਤੀ, ਉਰਲੇ ਪਾਸੇ ਖੜ੍ਹਾ ਸੀ, ਪਰਲੇ ਪਾਸੇ ਜਾਣਾ ਸੀ ਅਤੇ ਕਿਸ਼ਤੀ ਦੀ ਲੋੜ ਸੀ, ਸਰੀਰ ਕਿਸ਼ਤੀ ਸੀ, ਇਹ 'ਚ ਬਹਿ ਗਿਆ, ਪਾਰ ਹੋ ਗਿਆ, ਕਿਸ਼ਤੀ ਛੱਡਤੀ, ਪਾਰ ਨਹੀਂ ਸੀ ਹੋ ਸਕਦਾ ਬਗੈਰ ਹੁਕਮ ਤੇ, ਪਾਰ ਹੁਕਮ ਨਹੀਂ ਕੀਤਾ। ਪਾਰ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ, ਪਾਲਾ ਕਿਨਾਰਾ ਦੀਂਦਾ ਹੀ ਨਹੀਂ ਸੀ, ਦਰਿਆ ਐਡਾ ਵੱਡਾ ਸੀ ਪਾਲਾ ਕਿਨਾਰਾ ਨਹੀਂ ਸੀ ਦੀਂਦਾ, ਔਰ ਧਾਰ ਇੰਨੀ ਤੇਜ਼ ਸੀ ਇਹ ਤ੍ਰਿਸ਼ਨਾ ਦੀ, ਰੁੜ ਕੇ ਲੈ ਜਾਂਦੀ ਸੀ ਸਮੁੰਦਰ 'ਚ ਨੂੰ। ਇਸ ਕਰਕੇ ਹੁਕਮ ਦੇ ਨਾਲ, ਹੁਕਮ ਦੀ ਸ਼ਕਤੀ ਨਾਲ ਭਾਰ ਹੋ ਗਏ, ਸਰੀਰ ਕਿਸੀ ਛੱਡਤੀ। ਹਾਂਜੀ
ਦੁਸ਼ਾਸਨ ਕੀ ਸਭਾ ਦਰੋਪਦੀ ਅੰਬਰ ਲੇਤ ਉਬਾਰੀਅਲੇ।
ਦੁਸ਼ਾਸਨ ਕੀ ਸਭਾ ਦਰੋਪਦੀ, ਹੁਣ ਸਭਾ ਦੁਸ਼ਾਸਨ ਦੀ ਹੈ, ਦੁਸ਼ਾਸਨ ਦੀ ਸਭਾ, ਦੁਸ਼ਾਸਨ ਉਸ ਵੇਲੇ ਭਾਵੇਂ ਦਰੋਪਦੀ ਦੇ ਜਿਹੜੇ ਵਸਤਰ ਨੇ ਦੁਸ਼ਾਸਨ ਨੇ ਲਾਹੇ ਨੇ, ਪਰ ਦੁਸ਼ਾਸਨ ਨੂੰ ਤਾਂ ਕੁਛ ਨਹੀਂ ਸੀ ਕਿਹਾ ਉਹਨੇ, ਦੁਸ਼ਾਸਨ ਕੋਈ ਆਦਮੀ ਨਹੀਂ ਹੈ ਅਸਲ ਦੇ ਵਿੱਚ, ਕਿਸੇ ਆਦਮੀ ਦਾ ਉਹਨੂੰ ਦੁਸ਼ਾਸਨ ਨਹੀਂ ਹੈ। ਹੁਕਮ ਦਾ ਜਿੱਥੇ ਵਿਰੋਧ ਹੁੰਦਾ, ਜਿੱਥੇ ਹੁਕਮ ਦਾ ਵਿਰੋਧ ਹੁੰਦਾ ਉਹ ਹਿਰਦੇ ਦੁਸ਼ਾਸਨ ਦੀ ਸਭਾ, ਜਿਹੜੇ ਹਿਰਦੇ ਵਿੱਚ ਹੁਕਮ ਦਾ ਵਿਰੋਧ ਹੁੰਦਾ, ਦੁਸਾਹਸ ਇੱਕ ਲਫਜ਼ ਹੈ, ਦੁਸਾਹਸ ਰੋਜ਼ ਬੋਲਦੇ ਨੇ। ਐਸਾ ਹੌਸਲਾ ਕਰ ਲੈਣਾ, ਐਸਾ ਪੰਗਾ ਲੈ ਲੈਣਾ ਹੌਸਲਾ ਕਰਕੇ ਜਿਹੜਾ ਆਪਣੀ ਮੌਤ ਦਾ ਕਾਰਨ ਬਣ ਜਾਏ। ਅੱਤਵਾਦੀਆਂ ਨੂੰ ਕਹਿੰਦੇ ਦੁਸਾਹਸ ਕਰ ਲਿਆ, ਇਹ ਅੱਤਵਾਦੀਆਂ ਨੂੰ ਦੁਸਾਹਸ ਕਹਿੰਦੇ ਨੇ, ਰੋਜ਼ ਆਉਂਦਾ ਅਖਬਾਰਾਂ 'ਚ ਦੁਸਾਹਸ ਕਰ ਲਿਆ, ਹੌਸਲਾ ਗਲਤ ਹੌਸਲਾ ਕਰ ਲਿਆ, ਉਹ 'ਚ ਕਾਮਯਾਬੀ ਨਹੀਂ ਹੋ ਸਕਣੀ। ਐਵੇਂ ਦੁਸ਼ਾਸਨ ਲਫ਼ਜ਼ ਹੈ, ਜਿੱਥੇ ਵਾਰ ਵਾਰ ਹੌਸਲਾ ਵਾਰ ਵਾਰ ਹੌਸਲਾ ਪੁੱਠਾ ਕਰੀ ਜਾਂਦਾ ਕਾਮਯਾਬੀ ਨਹੀਂ ਹੁੰਦੀ। ਵਾਰ ਵਾਰ ਹੁਕਮ ਦਾ ਵਿਰੋਧ ਕਰਦਾ, ਹੁਕਮ ਦਾ ਵਿਰੋਧ ਨਹੀਂ ਕਰ ਸਕਦਾ। ਇਵੇਂ ਅੱਤਵਾਦੀ ਵਾਰ ਵਾਰ ਹੁਕਮ ਦਾ ਵਿਰੋਧ ਕਰਦੇ ਨੇ ਲੇਕਿਨ ਕਾਮਯਾਬੀ ਨਹੀਂ ਹੈ। ਸਾਰੀ ਜ਼ਿੰਦਗੀ ਹੁਕਮ ਦਾ ਵਿਰੋਧ ਕਰਦਾ, ਕਾਮਯਾਬੀ ਕਿਤੇ ਵੀ ਹੈ ਨਹੀਂ। ਇਹ ਦੁਸ਼ਾਸਨ ਦੀ ਸਭਾ ਜਿੱਥੇ ਮਨ ਮਾਵਾਸੀ ਰਾਜ ਹੈ, ਜਿੱਥੇ ਮਨ ਮਾਵਾਸੀ ਰਾਜ ਹੈ, ਮਨ ਹੁਕਮ ਦਾ ਵਿਰੋਧ ਕਰਦਾ ਹੈ, ਬਾਗੀ ਹੈ ਮਨ ਜਿੰਨਾ ਚਿਰ, ਉਹ ਦੁਸ਼ਾਸਨ ਦੀ ਸਭਾ ਹੈ ਹਿਰਦਾ। ਜਿੱਥੇ ਹੁਕਮ ਕੀ ਹੈ ਮਨ ਭਾਵਦੇ ਰਾਹ ਪੀੜੇ ਅੱਗੇ ਜਾਵਣਾ।
ਦੁਸ਼ਾਸਨ ਦੀ ਸਭਾ ਦ੍ਰੋਪਦੀ ਅੰਬਰ ਲੇਤ ਉਬਾਰੀ ਅਲੇ,
ਉਹ ਦੁਸ਼ਾਸਨ ਦੀ ਸਭਾ ਦੇ ਵਿੱਚ ਜਦ ਦ੍ਰੋਪਦੀ ਆਈ, ਗਿਆਨ ਚਰਚਾ ਹੋਈ, ਅਸਲ 'ਚ ਗਿਆਨ ਚਰਚਾ ਹੋਈ, ਦ੍ਰੋਪਦੀ ਦੀ ਪਤ ਨਹੀਂ ਸੀ ਰਹਿ ਸਕਦੀ ਉਦੋਂ। ਗਿਆਨ ਚਰਚਾ ਹੋਈ ਦੁਸ਼ਾਸਨ ਦੀ ਸਭਾ ਦੇ ਵਿੱਚ, ਦ੍ਰੋਪਦੀ ਦੀ ਪਤ ਨਹੀਂ ਸੀ ਬਚਦੀ। ਪਤ ਉਦੋਂ ਕਿਵੇਂ ਬਚੀ? ਅੰਬਰ ਦੇਤਾ, ਐਡਾ ਗਿਆਨ ਦੇਤਾ, ਸਾਰਾ ਹੀ ਅੰਬਰ ਦੇਤਾ।
ਅੰਬਰ ਲੇਤ,
ਅੰਬਰ ਲੈ ਲਿਆ ਉਹਨੇ,
ਲੇਤ,
ਕੋਈ ਸਾੜੀ ਨਹੀਂ ਲਈ, ਅੰਬਰ ਲਿਆ, ਕੋਈ ਸਾੜੀ ਨਹੀਂ ਸੀ, ਅੰਬਰ ਹੈ। ਇੰਨਾ ਗਿਆਨ ਦੇਤਾ ਜੈਸਾ ਧਾਰੂ ਪਰ ਆਕਾਸ, ਬ੍ਰਹਮ ਗਿਆਨੀ ਕੇ ਮਨ ਪ੍ਰਗਾਸ, ਜੈਸਾ ਧਾਰੂ ਪਰ ਆਕਾਸ, ਇੰਨੀ ਰੋਸ਼ਨੀ ਦੇਤੀ ਉਹਦੇ ਵਿੱਚ, ਇੰਨੀ ਰੋਸ਼ਨੀ ਕਰਤੀ ਕਿ ਜਿੰਨਾ ਧਰਤ ਆਕਾਸ ਸੀ ਸਾਰੇ 'ਚ ਰੋਸ਼ਨੀ ਕਰਤੀ। ਕਰੀ ਜਾਂ ਕਿੱਥੋਂ ਕਰਨੀ ਹੈ ਗਿਆਨ ਚਰਚਾ? ਜਿੰਨੀਆਂ ਦ੍ਰੋਪਦੀਆਂ ਨੇ ਸਭ ਦੇ ਬੇਪੜਤ ਕਰਤੀਆਂ ਮਨਮੱਤਾਂ, ਇਹ ਮਨਮੱਤਾਂ ਸਾਰੀਆਂ ਦ੍ਰੋਪਦੀਆਂ ਹੀ ਨੇ। ਅੱਜ ਬੇਪੜਦ ਹੋਈਆਂ ਖੜੀਆਂ ਨੇ ਗੁਰਮਤਿ ਮੂਹਰੇ, ਕਿਸੇ ਦਾ ਪੜਦਾ ਨਹੀਂ ਬਚਿਆ ਹੋਇਆ। ਸੰਤਾਂ ਦੀਆਂ ਮੱਤਾਂ ਸਾਰੀਆਂ ਦ੍ਰੋਪਦੀਆਂ ਨੇ, ਸਭ ਬੇਪੜਦ ਹੋ ਗਈਆਂ। ਮਿਸ਼ਨੀ ਵਾਲਿਆਂ ਦੀ ਮੱਤ ਬੇਪੜਦ ਹੋ ਗਈ, ਦ੍ਰੋਪਦੀ। ਜੋ ਜੋ ਪ੍ਰਚਾਰ ਹੋ ਰਿਹਾ ਗੁਰਮਤਿ ਦੇ ਨਾਂ 'ਤੇ, ਉਹ ਸਭ ਦ੍ਰੋਪਦੀ ਦਾ ਪ੍ਰਚਾਰ ਹੈ। ਜਿੱਥੇ ਜਿੱਥੇ ਅਰਦਾਸ ਹੋ ਰਹੀ ਹੈ, ਸਭ ਦ੍ਰੋਪਦੀ ਵਾਲੀ ਅਰਦਾਸ ਹੈ। ਲੋਭ ਦੀ ਅਰਦਾਸ ਹੈ, ਮੋਹ ਦੀ ਅਰਦਾਸ ਹੈ, ਇਹੀ ਤਾਂ ਦ੍ਰੋਪਦੀ ਹੈ। ਦ੍ਰੋਪਦੀ ਦਾ ਹੀ ਰਾਜ ਹੈ ਹਰ ਜਗ੍ਹਾ। ਜਿੱਥੇ ਦ੍ਰੋਪਦੀ ਦਾ ਰਾਜ ਹੋਊਗਾ, ਉਹ ਦੁਸ਼ਾਸਨ ਦੀ ਸਭਾ ਹੋਊਗੀ, ਉਹ ਸੱਚ ਦੀ ਸਭਾ ਨਹੀਂ ਹੋ ਸਕਦੀ।
ਦੁਸ਼ਾਸਨ ਦੀ ਸਭਾ ਦ੍ਰੋਪਦੀ,
ਉਹ ਗੁਰਦੁਆਰਿਆਂ ਦੀ ਦ੍ਰੋਪਦੀ ਦੀ ਸਭਾ ਕਿੱਥੋਂ, ਦੁਸ਼ਾਸਨ ਦੀ ਸਭਾ ਕਿਵੇਂ ਆਵੜੀ? ਇੱਥੇ ਕਿਵੇਂ ਆਵੜੀ? ਬਹੁਤ ਗਹਿਰੀਆਂ ਗੱਲਾਂ ਨੇ ਗੁਰਬਾਣੀ 'ਚ ਕਹੀਆਂ ਹੋਈਆਂ, ਇਹਦਾ ਸਾਰੇ ਬਸ ਇੱਦਾਂ ਹੀ ਨੇ।
ਅੰਬਰ ਲੇਤ ਉਬਾਰੀ ਵਾਲੇ,
ਅੰਬਰ ਲੇਤ ਉਬਾਰੀ ਵਾਲੇ, ਸਾਰਾ ਦੇਤਾ ਜੈਸੇ ਧਾਰੂ ਪਰ ਆਕਾਸ, ਇੰਨਾ ਗਿਆਨ ਦੇਤਾ। ਜਦੋਂ ਇੰਨਾ ਗਿਆਨ ਆਇਆ ਤਾਂ ਸਾਰੇ ਆ ਜਾਣ ਇੱਕ ਪਾਸੇ ਦੇ, ਇੱਕ ਪਾਸੇ ਚੰਡੀ ਹੈ, ਉਹਦੇ ਕੋਲ ਅੰਬਰ ਲਿਆ ਹੋਇਆ, ਇੱਕ ਪਾਸੇ ਸਾਰੀ ਦੁਨੀਆ, ਸਾਰੇ ਦੇਵਤੇ ਨੇ ਔਰ ਰਾਕਸ਼ ਨੇ ਇਕੱਠੇ ਹੀ ਨੇ, ਦੋਹਾਂ ਦੀਆਂ ਗੱਲਾਂ ਨੂੰ ਖੰਡਨ ਕਰੀ ਜਾਂਦੀ ਹੈ ਚੰਡੀ ਉਸ ਵੇਲੇ। ਜਿਹੜੇ ਰਾਕਸ਼ਸ ਨੇ ਉਹਨਾਂ ਦੀ ਤਾਂ ਖੰਡਨ ਕਰਨੀਆਂ ਹੀ ਕਰਨੀਆਂ ਨੇ, ਦੇਵਤਿਆਂ ਦੇ ਵੀ ਬਹੁਤ ਕੁਛ ਖੰਡਨ। ਜੋ ਦੇਵਤਿਆਂ 'ਚ ਕਮੀਆਂ ਨੇ ਔਰ ਰਾਕਸ਼ਸ ਉਹ ਕਮੀਆਂ ਨੂੰ ਉਜਾਗਰ ਕਰਦੇ ਨੇ, ਚੰਡੀ ਉਹਨੂੰ ਮੰਨ ਲੈਂਦੀ ਹੈ ਵੀ ਹਾਂ ਇਹ ਗਲਤ ਨੇ ਦੇਵਤੇ, ਅਤੇ ਰਾਕਸ਼ਸ ਫਿਰ ਉਹਦਾ ਵਿਰੋਧ ਕਿਵੇਂ ਕਰਨ? ਬਈ ਵਿਰੋਧ ਜਦ ਹੁੰਦਾ ਮੇਰੇ 'ਚ ਕਮੀਆਂ, ਮੈਂ ਮੰਨਦਾ ਨਹੀਂ, ਵਿਰੋਧ ਤਾਂ ਜਦ ਹੋਊਗਾ। ਜੋ ਕਮੀ ਹੈ ਮੈਂ ਮੰਨ ਲਈ ਔਰ ਛੱਡਤੀ, ਫਿਰ ਵਿਰੋਧ ਕਿਹੜੀ ਗੱਲ ਦਾ? ਇਹ ਲੋਕਾਂ 'ਚ ਧਰਮਾਂ 'ਚ ਕਮੀਆਂ ਨੇ, ਜਾਣਦੇ ਨੇ, ਸੁਣ ਲੈਂਦੇ ਨੇ, ਸਮਝ ਲੈਂਦੇ ਨੇ, ਪਰ ਛੱਡਦੇ ਨਹੀਂ, ਮੰਨਦੇ ਨਹੀਂ। ਇਸ ਗੱਲ ਦਾ ਲੜਾਈ ਹੈ, ਲੜਾਈ ਹੋਰ ਕਿਹੜੀ ਗੱਲ ਦੀ ਹੈ? ਲੇਕਿਨ ਗੁਰਮਤਿ ਕਹਿੰਦੀ ਹੈ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕੀ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ, ਫਿਰ ਗਾਹ ਨਿੰਦਕ ਹਮਾਰੇ ਨਿੰਦਕ ਨਿੰਦਕ ਹਮਰਾ ਜੀਵਨ ਲੋਰ ਹੈ, ਨਿੰਦਕ ਤਾਂ ਚਾਹੁੰਦਾ ਮੈਂ ਜੰਮਣ ਵਰਨ ਮੇਰਾ ਕੱਟਿਆ ਜਾਵੇ, ਤੁਸੀਂ ਨਿੰਦਕ ਕਹਿੰਦੇ ਹੋ ਤੁਹਾਡਾ ਜੰਮਣ ਵਰਨ ਕੱਢਦਾ। ਇਹਨਾਂ ਨੂੰ ਜੰਮਣ ਵਰਨ ਦੀ ਕੋਈ ਲੋੜ ਨਹੀਂ, ਮੱਤਾਂ ਵਾਲਿਆਂ ਨੂੰ, ਇਹ ਤਾਂ ਫਰੌਡੀ ਨੇ ਸਾਰੇ ਹੀ, ਜੰਮਣ ਵਰਨ ਦਾ ਕਿੱਥੇ ਹੈ। ਜੇ ਜੰਮਣ ਵਰਨ ਦਾ ਕੱਟਣ ਦੀ ਗੱਲ ਹੋਵੇ ਤਾਂ ਨਿੰਦਾ ਬੁਰੀ ਨਾ ਲੱਗੇ, ਨਿੰਦਾ ਉਹਨਾਂ ਨੂੰ ਬੁਰੀ ਲੱਗਦੀ ਹੈ ਜਿਨ੍ਹਾਂ ਨੇ ਧਰਮ ਦੇ ਨਾਂ ਉੱਤੇ ਫਰੌਡ ਕਰਨਾ। ਮੁਕਤੀ ਵਾਲੀ ਮੁਕਤੀ ਦੀ ਗੱਲ ਨਹੀਂ, ਉਹਨਾਂ ਨੇ ਮੁਕਤੀ ਤਾਂ ਮੂੰਹ ਮੂੰਹ 'ਚ ਹੈ। ਜੀਵਨ ਲੋੜ ਹੈ, ਸੱਚ ਜੀਵਨ ਦੀ ਲੋੜ ਹੈ ਨਹੀਂ ਇਹਨਾਂ ਨੂੰ। ਜੇ ਸੱਚ ਜੀਵਨ ਦੀ ਲੋੜ ਹੈ ਫਿਰ ਨਿੰਦਾ ਬੁਰੀ ਨਹੀਂ ਲੱਗਣੀ ਚਾਹੀਦੀ, ਜੇ ਨਿੰਦਾ ਬੁਰੀ ਲੱਗਦੀ ਹੈ ਫਿਰ ਸੱਚ ਜੀਵਨ ਦੀ ਲੋੜ ਨਹੀਂ, ਫਿਰ ਗੁਰਮਤਿ ਦਾ ਟਾਰਗੇਟ ਇਹ ਹੈ ਨਹੀਂ, ਫਿਰ ਗੁਰਮਤਿ ਦਾ ਟਾਰਗੇਟ ਹੈ ਨਹੀਂ। ਹੁਣ ਇੱਥੋਂ ਜਾਣਗੇ ਕਿੱਥੇ ਭੱਜ ਕੇ, ਇਹ ਗੁਰਬਾਣੀ ਨਹੀਂ ਛੱਡਦੀ ਕਿਸੇ ਨੂੰ ਵੀ, ਕਿਸੇ ਦਾ ਪੜਦਾ ਨਹੀਂ ਛੱਡਣਾ। ਦਰੋਪਦੀ ਦਾ ਪੜਦਾ ਤਾਂ ਰਹਿਣਾ ਹੀ ਨਾ, ਕੋਈ ਦਰੋਪਦੀ ਨਹੀਂ ਰਹਿ ਸਕਦੀ ਬੇਪੜਦ ਹੋਏ ਤੇ ਬਿਨਾਂ। ਹਾਂ ਦਰੋਪਦੀ ਬਚੂ ਕਹੋ
ਤਾਂ
ਜੇ ਗੁਰਮਤ ਲੈ ਲੂ, ਆਹ ਗੁਰਮਤ ਦਾ ਗਿਆਨ ਲੈ ਲੂ, ਗੁਰਮਤ ਦਾ ਗਿਆਨ ਅੰਬਰ ਹੈ, ਪੂਰਾ ਪੂਰੇ ਅੰਬਰ ਚਾਨਣ ਕਰਨ ਵਾਲਾ ਹੈ। ਇਹ ਲਏ ਤੇ ਬਿਨਾਂ ਕਿਸੇ ਦਰੋਪਦੀ ਦਾ ਪੜਦਾ ਨਹੀਂ ਰਹਿਣਾ, ਚਾਹੇ ਜੋ ਮਰਜ਼ੀ ਕਰੀ ਜਾਣ।
ਗੌਤਮ ਨਾਲ ਅਹਿਲਿਆ ਤਾਰੀ,
ਉਹ ਵੀ ਇਹੀ ਗੱਲ ਹੈ।
ਪਾਵਨ ਕੇਤਕ ਤਾਰੀ ਅਲੇ,
ਉਹ ਵੀ ਇਹੀ ਗੱਲ ਹੈ। ਗੌਤਮ ਨਾਰ, ਗੌਤਮ ਕੀ ਹੈ, ਮਾਇਆ ਦੀ ਭੁੱਖ ਹੈ ਜਿੱਥੇ, ਜਿਹੜੀ ਮਤ ਚ ਮਾਇਆ ਦੀ ਭੁੱਖ ਹੈ।
ਗੌਤਮ ਨਾਰੀ ਅਹਿਲਿਆ ਤਾਰੀ,
ਉਹ ਅਹਿਲਿਆ ਹੈ। ਜੇ ਗੌਤਮ ਨਾਰੀ ਅਹਿਲਿਆ ਹੋਗੀ, ਅਹਿਲਿਆ ਹੋਏ ਤੇ ਤਰੂਗੀ। ਗੌਤਮ ਉਹਨਾਂ ਚਿਰ ਹੈ ਜਿੰਨਾ ਚਿਰ ਮਾਇਆ ਚ ਭਟਕਦੀ ਹੈ, ਤਮਾ ਚ ਭਟਕਦੀ ਹੈ। ਗੌਤਮ ਹੈ ਇਹ ਬੁੱਧ, ਜਿਹੜੀ ਮਤ ਹੈ ਬੁੱਧ ਹੈ, ਜਿੰਨਾ ਚਿਰ ਤਮਾ ਇਹਦੇ ਵਿੱਚ ਭਟਕਦੀ ਹੈ ਮਾਇਆ ਦੇ ਵਿੱਚ, ਉਹਨਾਂ ਚਿਰ ਗੌਤਮ ਨਾਰੀ ਹੈ। ਜਾਂ ਅਹਿਲਿਆ ਹੋਗੀ ਫਿਰ ਗੁਰਮਤ ਹੋਗੀ, ਟਿਕਗੀ ਫਿਰ ਤਰੂਗੀ। ਅਹਿਲਿਆ ਉਹਦਾ ਨਾਂ ਨਹੀਂ, ਅਹਿਲਿਆ ਉਹਨੇ ਬਣਨਾ, ਅਹਿਲਿਆ ਨਹੀਂ ਨਾਂ ਹੈ ਉਹਦਾ, ਅਹਿਲਿਆ ਬਣਨਾ ਤਾਂ ਤਰੂਗੀ। ਇਹਨਾਂ ਨੇ ਕਹਿ ਦਿੱਤਾ ਜੀ ਗੌਤਮ ਦੀ ਨਾਰੀ ਸੀ ਉਹ ਜੀ ਪੱਥਰ ਦੀ ਬਣ ਗਈ, ਉਹ ਜੀ ਉਹਦਾ ਰਾਮਚੰਦਰ ਦਾ ਅੰਗੂਠਾ, ਰਾਮਚੰਦਰ ਆਪ ਤਾਂ ਤਰਿਆ ਨਹੀਂ, ਉਹਨੂੰ ਉਤਾਰਤਾ ਅੰਗੂਠਾ ਲਾ ਕੇ। ਜੇ ਰਾਮਚੰਦਰ ਆਪ ਤਰਿਆ ਹੋਇਆ ਹੁੰਦਾ, ਘੋੜਾ ਨਹੀਂ ਸੀ ਛੱਡਦਾ, ਫਿਰ ਨਹੀਂ ਘੋੜਾ ਛੱਡਦਾ, ਘੋੜਾ ਦਾ ਹੰਕਾਰ ਦਾ ਪ੍ਰਤੀਕ ਹੈ, ਉਹ ਫਿਰ ਨਹੀਂ ਸੀ ਅਸਮੇ ਦਿਆ ਕਰਦਾ ਉਹ ਜੇ ਤਰਿਆ ਹੁੰਦਾ, ਫਿਰ ਰਮਾਇਣ ਹੀ ਨਹੀਂ ਸੀ ਹੋਣੀ ਜੇ ਤਰਿਆ ਹੋਇਆ ਹੁੰਦਾ ਰਾਮਚੰਦਰ। ਜੋ ਰਾਮ ਦੀ ਗੱਲ ਜੋ ਕਰਦੇ ਹਾਂ ਗੁਰਮਤਿ ਦੀ, ਫਿਰ ਤਾਂ ਰਮਾਇਣ ਹੀ ਨਹੀਂ ਸੀ ਹੋਣੀ, ਫਿਰ ਮਾਇਆ ਵਾਸਤੇ ਲੜਦਾ, ਫਿਰ ਰਾਜ ਵਾਸਤੇ ਲੜਦਾ, ਫਿਰ ਉਹਨਾਂ ਰਿਸ਼ੀਆਂ ਦੀ ਮਦਦ ਜਾਂਦਾ ਜਿਹੜੇ ਖੋਟੇ ਸਿੱਕੇ 'ਤੇ, ਉਹ ਖੋਟੇ ਸਿੱਕੇ ਰਿਸ਼ੀਆਂ ਦੀ ਮਗਰ ਗਏ ਉਹ ਜਿਹੜੇ ਵੇਦ ਤੋਂ ਖਿਲਾਫ ਨੇ। ਉਹਦਾ ਫਿਰ ਉਹ ਸੰਭੂਕ ਰਿਸ਼ੀ ਦਾ ਸਿਰ ਵੱਢਦਾ, ਕਿੱਥੋਂ ਕਿੱਥੋਂ ਤੁਸੀਂ ਬਚਾਓਗੇ ਰਮਾਇਣ ਨੂੰ। ਹਾਂਜੀ,
ਗੌਤਮ ਨਾਰੀ ਅਹਿਲਿਆ ਤਾਰੀ, ਪਾਵਨ ਕੇਤਕ ਤਾਰੀ ਅਲੇ।
ਇਹ ਰਮਾਇਣ ਮਹਾਂਭਾਰਤ ਜਦ ਵੀ ਸੀ, ਜਦ ਸ਼ਬਦ ਇਹ ਜਾਣ ਕੇ ਲਿਖੇ ਨੇ ਇਹਨਾਂ ਨੇ ਸ਼ਬਦ, ਭਗਤਾਂ ਨੇ ਬੁਲਾਤਾ ਇਹਨਾਂ ਦਾ ਬੰਬ ਸਾਰਿਆਂ ਦਾ, ਜਵਾਬ ਕੋਈ ਨਹੀਂ ਸੀ, ਝੂਠੀਆਂ ਕਹਾਣੀਆਂ ਘੜ ਲਈਆਂ। ਨਾਮਦੇਵ ਨੇ ਜੀ ਦੁੱਧ ਪਿਲਾਇਆ ਜੀ, ਜਾ ਕੇ ਉੱਥੇ ਘੁੰਮ ਗਿਆ ਜੀ, ਮੰਦਰ ਘੁੰਮ ਗਿਆ, ਉਹ ਝੂਠ ਜੋੜਤੇ ਇਹਨਾਂ ਨਾਲ। ਉਹ ਲਿਖਿਆ ਤਾਂ ਉਹਨਾਂ ਦਾ ਪਿਆ, ਹੁਣ ਕਿਹੜਾ ਗਾਂ ਕਿਤੇ ਚਲਿਆ ਗਿਆ, ਹੁਣ ਤਾਂ ਜ਼ਿਆਦਾ ਲੋਕ ਚਾਹੁੰਦੇ ਨੇ ਵੀ ਪਤਾ ਲੱਗੇ ਸਾਨੂੰ, ਇਹਨਾਂ 'ਤੇ ਲਾਈਏ ਤਵੇ।
ਪਾਵਨ ਕੇਤਕ ਤਾਰੀ ਅਲੇ,
ਪਾਵਨ ਕੇਤਕ, ਦੇਖੋ ਗੌਤਮ ਨਾਰ ਅਹਿਲਿਆ ਤਾਰੀ, ਪਾਵਨ ਕੇਤਕ, ਜਿਹੜੇ ਪਹਿਲਾਂ ਹੀ ਪਾਵਨ ਤੇ, ਜਿਹੜੇ ਪਹਿਲਾਂ ਹੀ ਪਾਵਨ ਤੇ,
ਪਾਵਨ ਕੇਤਕ ਤਾਰੀ ਅਲੇ,
ਉਹ ਕਿੰਨੇ ਹੀ ਪਹਿਲਾਂ ਹੀ ਪਾਵਨ ਤੇ, ਜਿਹਨਾਂ ਤਮਾ ਥੀਓ ਨਹੀਂ ਉਹ ਕਿੰਨੇ ਤਾਰਤੇ, ਉਹਦਾ ਤਾਂ ਕੋਈ ਨਹੀਂ ਕਹਿ ਸਕਦੇ, ਉਹ ਤਾਂ ਕੋਈ ਗਿਣਤੀ ਨਹੀਂ। ਜਿਹੜਾ ਪਹਿਲਾਂ ਹੀ ਸੰਤੋਖੀ ਹੈ, ਜਿਹੜਾ ਮਾਇਆ 'ਚ ਭਟਕਦਾ ਹੀ ਨਹੀਂ, ਉਹ ਤਾਂ ਕਿੰਨੇ ਹੀ ਤਰ ਗਏ, ਉਹਨਾਂ ਦੀ ਗਿਣਤੀ ਕੋਈ ਨਹੀਂ। ਪਰ ਇਹੋ ਜਿਹੀ ਵੀ ਤਰ ਗਈਆਂ ਰੂਹਾਂ ਜਿਹੜੀਆਂ ਮਾਇਆ 'ਚ ਬਹੁਤ ਜ਼ਿਆਦਾ ਡੂੰਘੀਆਂ ਖੁੱਬੀਆਂ ਹੋਈਆਂ ਸੀ,
ਜ਼ਿਆਦਾ ਤਮਾ ਵਾਲੀਆਂ,
ਜ਼ਿਆਦਾ ਤਮਾ, ਅੰਤ ਦੀ ਤਮਾ ਸੀ ਜਿਹਨਾਂ 'ਚ, ਉਹ ਵੀ ਆਤਮਾ ਤਰ ਸਕਦੀ ਹੈ। ਪਰ ਜਿਹ 'ਚ ਤਮਾ ਹੈ ਹੀ ਨਹੀਂ, ਉਹਦਾ ਤਲਣਾ ਉਹਦਾ ਤਾਂ ਕੁਛ ਗੱਲ ਹੀ ਨਹੀਂ ਹੈ। ਪਾਵਨ ਕੇਤਕ ਤਾਰੀਅਲੇ, ਕਿੰਨਿਆਂ ਨੂੰ ਪਵਿੱਤਰ ਕਰਕੇ ਤਾਰਤਾ, ਪਾਵਨ ਪਹਿਲਾਂ ਹੀ ਹੁੰਦਾ, ਪਤਨ ਤੋਂ ਪਾਵਨ ਬਣਦਾ, ਪਹਿਲੀ ਸਟੇਜ ਹੈ ਇਹ, ਪਤਨ ਤੋਂ ਪਾਵਨ ਬਣਦਾ। ਅਤੇ ਪਾਵਨ ਤਾਰ ਕੇ ਕੀ ਬਣਦਾ? ਪੁਨੀਤ ਬਣਦਾ। ਪਾਵਨ ਨੂੰ ਤਾਰ ਕੇ ਕੀ ਹੁੰਦਾ? ਪਵਿੱਤਰ ਪਹਿਲਾਂ ਹੀ ਹੈ, ਪਾਵਨ ਹੈ, ਫਿਰ ਪਵਿੱਤਰ, ਫਿਰ ਪਵਿੱਤਰ, ਫਿਰ ਪੁਨੀਤ, ਦੋ ਸਟੇਜਾਂ ਅੱਗੇ ਕਰਕੇ ਗਾਂਹ ਪਹੁੰਚਾਤਾ। ਜੇ ਦੋ ਸਟੇਜਾਂ ਪਹਿਲਾਂ ਨੇ ਪਾਵਨ ਪਵਿੱਤਰ ਪਵਿੱਤਰ, ਫਿਰ ਤੀਸ ਸਟੇਜ ਪਵਿੱਤਰ ਦੀ ਕਰਕੇ ਪਾਰ ਕਰਤਾ। ਜਿਹਦੇ ਕੋਲ ਤਿੰਨ ਸਟੇਜਾਂ ਨੇ ਪਵਿੱਤਰ ਦੀਆਂ, ਉਹਨੂੰ ਚੌਥੀ ਸਟੇਜ ਪਾਰ ਕਰਤਾ। ਪਾਵਨ ਉਹ ਹੈ ਜਿਹੜਾ ਗੁਰਮਤ ਦਾ ਧਾਰਨੀ ਹੈ, ਜਿਹੜਾ ਮੰਨਿਆ ਹੋਇਆ ਚੱਲਿਆ ਹੋਇਆ ਸੱਚ ਦੇ ਮਾਰਗ 'ਤੇ ਚੱਲੇ, ਇਹਨੂੰ ਪਾਵਨ ਕਹਿੰਦੇ ਨੇ। ਪਤਿਤ ਉਹ ਹੈ ਜਿਹੜਾ ਸੱਚ ਦੇ ਮਾਰਗ 'ਤੇ ਉਲਟਾ ਜਾ ਰਿਹਾ, ਆਪਣੇ ਪਾਣੇ ਚੱਲਣ ਵਾਲਾ, ਜਿਹੜਾ ਪਾਵਨ ਨਹੀਂ ਹੈ ਉਹ ਪਤਿਤ ਹੈ। ਗੁਰ ਕੇ ਪਾਣੇ ਚੱਲਣ ਵਾਲਾ ਪਾਵਨ ਹੈ, ਇਹੀ ਪਤਿਤ ਪਾਵਨ ਦੀ ਗੱਲ ਹੈ। ਇਹ ਕਹਿੰਦੇ ਨੇ ਜਿਹਦੇ ਕੇਸ ਨਹੀਂ ਉਹ ਪਤਿਤ ਹੋ ਗਿਆ, ਅੰਦਰੋਂ ਜਿੰਨਾ ਹੀ ਮਰਜ਼ੀ ਕਪਟ ਹੋਵੇ, ਗੁਰਮਤ ਦਾ ਵਿਰੋਧ ਕਰਦਾ ਹੋਵੇ, ਨਾਮ ਦੀ ਜਗ੍ਹਾ ਬੇਰੀ ਨੂੰ ਦੁੱਖ ਭੰਜਣੀ ਮੰਨਦਾ ਹੋਵੇ, ਉਹ ਦਾੜੀ ਕੇਸ ਹੋਵੇ, ਫਿਰ ਨਹੀਂ ਉਹ ਪਤਿਤ ਹੈਗਾ। ਇਹ ਤਾਂ ਸ਼ਰਤ ਨਹੀਂ, ਗੁਰਬਾਣੀ ਤਾਂ ਸ਼ਰਤ ਹੈ ਨਹੀਂ ਇਹ। ਪਤਿਤ ਨੂੰ ਪਾਵਨ ਕੌਣ ਕਰਦਾ? ਪਤਿਤ ਪਾਵਨ ਇਹ ਕਹਿੰਦੇ ਸੀਤਾ ਰਾਮ ਕਰਦਾ। ਗੱਲ ਵੀ ਠੀਕ ਹੈ, ਗੱਲ ਠੀਕ ਹੈ, ਸੀਤਾ ਰਾਮ ਕਰਦਾ, ਪਰ ਇਹਨਾਂ ਵਾਲੀ ਨਾ ਸੀਤਾ ਨਾ ਰਾਮ ਦੋਵੇਂ ਨਹੀਂ ਕਰਦੇ ਉਹਨਾਂ ਦੋਹਾਂ ਦੀ। ਉਹ ਤਾਂ ਸੀਤਾ ਨੂੰ ਘਰੋਂ ਕੱਢਦਾ, ਉਹਨਾਂ ਦੀ ਦੋਹਾਂ ਦੀ ਨਹੀਂ ਬਣਦੀ। ਉਹ ਸੀਤਾ ਉਹਨੂੰ ਜ਼ਬਰਦਸਤੀ ਉੱਥੇ ਤੋਰਦੀ ਹੈ, ਉਹ ਮੰਨਦਾ ਨਹੀਂ ਜਾਣ, ਉਹ ਭੇਜਦੀ ਹੈ ਜ਼ਬਰਦਸਤੀ ਮਿਰਗ ਮਗਰ। ਉਹਨਾਂ ਦੋਹਾਂ ਦੀ ਬਣੀ ਨਹੀਂ ਸਾਰੀ ਉਮਰ ਸੀਤਾ ਰਾਮ ਦੀ, ਉਹ ਕਿਵੇਂ ਤਰ ਦੇਣਗੇ? ਆਪੇ ਨਹੀਂ ਤਰੇ ਵਿਚਾਰੇ, ਛੱਡੋ ਪਰੇ ਉਹਨਾਂ ਦੀ ਗੱਲ। ਤਾਂ ਹੀ ਤਰ ਗਏ ਤੁਸੀਂ, ਸੀਤਾ ਰਾਮ ਵਾਲਾ ਤਰਿਆ ਕੋਈ ਅੱਜ ਤੱਕ? ਇੱਕ ਵੀ ਦੱਸੇ ਕਿਹੜਾ ਤਰਿਆ। ਸੀਤਾ ਰਾਮ ਬਿਲਕੁਲ ਠੀਕ ਹੈ ਲਫ਼ਜ਼, ਪਤਿਤ ਪਾਵਨ ਸੀਤਾ ਰਾਮ ਹੈ, ਪਰ ਜੇ ਬੁੱਧੀ ਸੀਤਾ ਹੋਵੇ ਤਾਂ ਹੈ। ਬੁੱਧੀ ਅੱਗ ਆ ਮਾਇਆ ਨਾਲ ਅੱਗ ਨਾਲ ਖੇਲਣ ਵਾਲੀ ਬੁੱਧੀ ਨਾ ਹੋਵੇ, ਗੌਤਮ ਨਾਲ ਨਾ ਹੋਵੇ, ਅਹਲਿਆ ਹੋਵੇ। ਉਹ ਮਾਇਆ ਨੂੰ ਦੇਖ ਕੇ, ਮਿਰਗ ਨੂੰ ਦੇਖ ਕੇ ਡੋਲ ਨਾ ਜਾਵੇ, ਉਹਦੇ ਮਗਰ ਨਾ ਭੱਜੇ, ਰਾਮ ਨੂੰ ਨਾ ਭਜਾਵੇ ਮਗਰ ਫਿਰ ਹੁੰਦੇ। ਉਹ ਅਹਲਿਆ, ਉਹ ਕਹੇ ਕੋਈ ਛਲ ਹੈ, ਚਲੋ ਛਲ ਮੰਨ ਲੈਂਦੇ ਹਾਂ। ਉਹ ਸੀਤਾ ਕਹਿੰਦੀ ਵੀ ਮਿਰਗ ਨਹੀਂ ਹੋ ਸਕਦਾ, ਛਲ ਹੈ, ਜੇ ਰਾਮ ਚੰਦਰ ਭੱਜਦਾ ਉਹਨੂੰ ਹਟਾਉਂਦੀ ਸਵਾ, ਤਾਂ ਸੀਤਾ ਸੀ। ਉਹਦੇ 'ਤੇ ਆਪਣੇ 'ਤੇ ਅਸਰ ਹੋ ਰਿਹਾ। ਕਿਹੋ ਜਿਹੀ ਰਮਾਇਣ ਹੈ ਤੁਹਾਡੀ, ਕਿਹੋ ਜਿਹੇ ਸੰਤ ਨੇ ਤੁਸੀਂ? ਉਸੇ ਨੂੰ ਅਰਥ ਕਰੀ ਜਾਂਦੇ ਨੇ ਤੁਸੀਂ, ਤੁਹਾਡੇ 'ਤੇ ਇਹ ਅਰਥ ਤੁਹਾਡੇ ਸੂਤ ਆ ਕਿਵੇਂ ਜਾਣਗੇ? ਜੇ ਰਮਾਇਣ ਤੁਸੀਂ ਅਰਥ ਕਰਦੇ ਹੀ ਆਏ ਹੋ, ਇਹਨਾਂ ਦੇ ਸੂਤ ਆਏ, ਉਲਝਿਆ ਚੱਜਾ ਉਰਜੀ ਸੁਰਜ ਨਹੀਂ ਜਾਣਾ। ਉਹ ਉਲਝੀ ਹੋਈ ਬੁੱਧੀ ਹੈ ਇਹਨਾਂ ਦੀ, ਸਾਰੇ ਸੰਤਾਂ ਦੀ ਸੁਲਝ ਸਕਦੇ ਹੀ ਨਹੀਂ, ਇਹ ਸੁਲਝਣਗੇ ਗੁਰਮਤਿ, ਗੁਰਬਾਣੀ ਸੁਲਝਾਕੂ
ਦੂਗੀ। ਅਦਮ ਅਜਾਤ ਨਾਮ ਦਿਓ ਤਉ ਸ਼ਰਨਾਗਤ ਆਈ ਹਲੇ।
ਐਸਾ ਅਦਮ ਅਜਾਤ ਨਾਮ ਦਿਓ, ਨਾਮ ਦਿਓ ਕਹਿੰਦਾ ਐਸਾ ਹੀ ਮਾਇਆ, ਅਦਮ ਅੱਧਾ ਅਧ ਵਿਚਾਲੇ ਹੀ ਹਾਂ ਮੈਂ ਵੀ।
ਐਸਾ ਅਦਮ ਅਜਾਤ,
ਅਜਾਤ ਹਾਂ ਅੱਧਾ, ਪਰ ਜਿਹੜੀ ਜਾਤ ਹੈ ਨਾ ਇਹ ਮੇਰੀ ਚਲੀ ਗਈ, ਸਰੀਰ ਨਹੀਂ ਮੈਂ ਆਪਣੇ ਆਪ ਨੂੰ ਮੰਨਦਾ, ਸਰੀਰ ਮਾਇਆ ਤਾਂ, ਮਾਇਆ ਤਾਂ ਮੈਨੂੰ ਪਤਾ ਹੈ, ਅਜਾਤ ਆ ਜਾਤ ਨੂੰ, ਜਾਤ ਕੁੱਲ ਨੂੰ ਤਾਂ ਮੈਂ ਮੰਨਦਾ ਨਹੀਂ, ਪਰ ਹੈਗਾ ਜੋ ਥੋੜ੍ਹਾ ਜਾਤ ਵਿਚਾਲੇ ਹੀ, ਉਹ ਜਿੰਨਾ ਚਿਰ ਸਰੀਰ ਆ ਅਧ ਵਿਚਾਲੇ ਹੀ ਆ ਉਨਾ ਚਿਰ ਤਾਂ। ਐਸਾ ਅਦਮ ਵਿਚਾਲੇ ਫਸਿਆ ਹੋਇਆ, ਅਜਾਤ ਵੀ ਹੈ ਅਦਮ ਵੀ ਹੈ, ਜਾਤ 'ਚ ਫਸਿਆ ਹੋਇਆ, ਜਾਤ ਨੂੰ ਮੰਨਦਾ ਵੀ ਹੈ ਨਹੀਂ, ਮਾਇਆ 'ਚ ਹੈਗਾ ਆ, ਔਰ ਮਾਇਆ ਤੋਂ ਖਹਿੜਾ ਛਡਾਉਣਾ ਵੀ ਚਾਹੁੰਦਾ।
ਕਉ ਸ਼ਰਨਾਗਤ ਆਈ ਹਲੇ,
ਮਜਬੂਰੀ ਨੂੰ ਮਾਇਆ 'ਚ ਫਸਿਆ ਹੋਇਆ, ਮਾਇਆ 'ਚ ਰਹਿਣਾ ਜੋ ਮਜਬੂਰੀ ਉਹਦੀ ਅਜਾਤ ਹੈ। ਉਹਨੂੰ ਕਿਹਾ ਵੀ ਜੇ ਮਾਇਆ ਵੇਖਿਆ ਤੂੰ ਕਹਿੰਦੇ ਬੈਠਾ, ਕਹਿੰਦਾ ਮੈਂ ਨਹੀਂ, ਮੈਂ ਆਪਣੀ ਮਰਜ਼ੀ ਨਾਲ ਨਹੀਂ ਬੈਠਾ, ਜਿੰਨਾ ਚਿਰ ਬੈਠਾ ਮਾਇਆ 'ਚ ਉਨਾ ਚਿਰ ਤਾਂ ਫਿਰ ਅਦਮ ਹੈ ਨਾ। ਪਰ ਅਦਮ ਚੰਡਾਲੀ ਨਹੀਂ ਉਹਦੀ ਮਤ ਹੈ, ਅਦਮ ਆਜ਼ਾਦ ਹੈ ਉੱਥੇ ਅਦਮ ਚੰਡਾਲੀ ਹੈ। ਬ੍ਰਾਹਮਣੀ ਮਤ ਨਹੀਂ ਹੈ, ਅਦਮ ਚੰਡਾਲੀ ਹੈ ਉਹ, ਇੱਥੇ ਅਦਮ ਆਜ਼ਾਦ ਹੈ।
ਤਉ ਸ਼ਰਨਾਗਤ ਆਈਏ,
ਮੈਂ ਤੇਰੀ ਸ਼ਰਨ ਆ ਗਿਆ, ਸਰੀਰ ਛੱਡ ਕੇ ਹੀ ਆਊਗਾ ਨਾ ਸ਼ਰਨ, ਅਦਮ ਆਜ਼ਾਦ ਨਾਮ ਦੇ ਤੋ
ਸ਼ਰਨਾਗਤ ਆਈਏ,
ਤੇਰੀ ਸ਼ਰਨ ਆ ਗਿਆ, ਹੁਣ ਤੂੰ ਬੇੜਾ ਪਾਰ ਕਰ, ਅਦਮ ਹੈ ਨਾ।